SBS Radio.
ਗਵਾਂਢਣੇ ਸੋਹਣੀਏ ਗਵਾਂਢਣੇ ਗੱਲ ਸੁਣ ਕੰਨ ਲਾ ਕੇ ਗੱਲ ਸੁਣ ਗੱਲ ਕੀ ਏ ਦੱਸਣੀ ਬੋਲ ਕੁਝ ਹੱਸਣੀ ਕਿਉਂ ਕੱਲ ਪਾਉਣੀ ਏ ਗਵਾਂਢਣੇ ਜਨਾਨੀਏ ਕਹਿੰਦੇ ਨੇ ਕੋਈ ਰੌਲਾ ਏ ਕਾਲ ਜਾ ਵੀ ਡੋਲਾ ਏ ਹਾਸਾ ਏ ਮਾਹੌਲਾ ਏ ਸਿਆਸੀਆਂ ਦਾ ਟੋਲਾ ਏ ਛੱਡਣੀ ਹੋਰ ਗੱਲ ਕੱਢਣੀ ਕੰਧ ਪਾਰ ਸੋਚਣੀ ਆ ਕੈਸਾ ਤੇਰਾ ਕਾਰ ਏ ਮੈਂ ਵੀ ਇਹੀ ਸੋਚਣੀ ਆ ਤੇਰਾ ਕੈਸਾ ਕਾਰ ਏ
SBS ਪੰਜਾਬੀ ਦੇ ਸਭ ਸਤਿਕਾਰਯੋਗ ਸੁਣਨ ਵਾਲਿਆਂ ਦੀ ਸੇਵਾ ਚ ਲਹਿੰਦੇ ਪੰਜਾਬ ਤੋਂ ਮਸੂਦ ਮਲੀ ਦਾ ਸਲਾਮ ਹੈ ਪਾਕਿਸਤਾਨ ਔਰ ਭਾਰਤ ਜਿਨ੍ਹਾਂ ਦੇ ਆਪਸੀ ਤਾਲੁਕ ਵਾਸਤੇ 70 ਵਰ੍ਹਿਆਂ ਦੀਆਂ ਗੰਢਾਂ ਹਨ ਉਹਨਾਂ ਨੂੰ ਖੋਲ੍ਹਣ ਲਈ ਕਈ ਵਾਰ ਤਾਂ ਇੱਦਾਂ ਮਹਿਸੂਸ ਹੁੰਦਾ ਹੈ ਕਿ ਜਿੱਦਾਂ ਹੱਥਾਂ ਦੇ ਨਾਲ ਨਾਲ ਦੰਦਾਂ ਦਾ ਵਰਤਾਵਾ ਵੀ ਕਰਨਾ ਪਏਗਾ ਪਰ ਕਦੀ ਕਦਾਰ ਕੁਝ ਅਚਾਨਕ ਕੰਮ ਇਹੋ ਜਿਹੇ ਹੋ ਜਾਂਦੇ ਨੇ ਕਿ ਜਿਹਦੇ ਨਾਲ ਲੋਕਾਂ ਦੇ ਆਪਸੀ ਹੁੱਬ ਪਿਆਰ ਔਰ ਖਲੂਸ ਦਾ ਹੈ ਜਿਹੜਾ ਇੱਕ ਇਹੋ ਜਿਹਾ ਵਰਤਾਵਾ ਨਿਤਰ ਕੇ ਸਾਹਮਣੇ ਆ ਜਾਂਦਾ ਹੈ ਕਿ ਲੁਕਾਈ ਦੀ ਨੁਮਾਇੰਦਗੀ ਹੋ ਜਾਂਦੀ ਪਾਕਿਸਤਾਨੀ ਗ੍ਰੇਟ ਆਰਟਿਸਟ ਕਾਮੇਡੀਅਨ ਗਾਇਕ ਵੀ ਔਰ ਇਸ ਤੋਂ ਅੱਡ ਇਹਨਾਂ ਦੇ ਜਿਹੜੇ ਕਮਾਲਾਤ ਨੇ ਉਹ ਅਸੀਂ ਫਿਰ ਕਿਸੇ ਵੇਲੇ ਇਹਨਾਂ ਦੇ ਨਾਲ ਗੱਲਬਾਤ ਦੇ ਨਾਲ ਆਪਣੇ ਸੁਣਨ ਵਾਲਿਆਂ ਦੇ ਰੂਬਰੂ ਕਰਾਂਗੇ ਮੈਂ ਆਪਣੇ ਸੁਣਨ ਵਾਲਿਆਂ ਨੂੰ ਦੱਸਦਾ ਜਾਵਾਂ ਕਿ ਬੁਸ਼ਰਾ ਅੰਸਾਰੀ ਪਾਕਿਸਤਾਨ 'ਚ ਇੱਕ ਵੱਡਾ ਨਾਮ ਹਨ ਔਰ ਉਹਨਾਂ ਨੇ ਉਹਨਾਂ ਦੀ ਭੈਣ ਦਾ ਲਿਖਿਆ ਹੋਇਆ ਇੱਕ ਗੀਤ ਹੈ ਜਿਹੜਾ ਉਹ ਉਹਨਾਂ ਨੇ ਉਹਨਾਂ ਦੀ ਭੈਣ ਨੇ ਗਾਇਆ ਔਰ ਪਰਫਾਰਮ ਕੀਤਾ ਜਿਹਦੇ 'ਚ ਦੋ ਸਵਾਣੀਆਂ ਨੇ ਜਿਹੜੀਆਂ ਉਹ ਪਾਕਿਸਤਾਨ ਔਰ ਭਾਰਤ ਇੱਕ ਕੰਧ ਵਿਚਕਾਰ ਹੈ ਦੋਵਾਂ ਦੇ ਔਰ ਆਪਸੀ ਗੱਲਬਾਤ ਕਰ ਰਹੀਆਂ ਗਾਣਾ ਜਿਵੇਂ ਹੀ ਉਹਨਾਂ ਦੇ ਯੂਟਿਊਬ ਚੈਨਲ 'ਤੇ ਸੋਸ਼ਲ ਮੀਡੀਆ 'ਤੇ ਆਇਆ ਔਰ ਉਹਨੇ ਧੁੰਮਾਂ ਮਚਾ ਦਿੱਤੀਆਂ ਇਸ ਵੇਲੇ ਬੁਸ਼ਰਾ ਅੰਸਾਰੀ ਹੁਣੇ ਟੈਲੀਫੋਨ ਲਾਈਨ 'ਤੇ ਸਾਡੇ ਨਾਲ ਕਰਾਚੀਓਂ ਮੌਜੂਦ ਨੇ ਅਸਲਾਮ ਵਾਲੇਕੁਮ ਬੁਸ਼ਰਾ ਜੀ ਜੀ ਆਇਆਂ ਨੂੰ
ਜੀ ਵਾਲੇਕੁਮ ਸਲਾਮ ਮਿਹਰਬਾਨੀ ਤੁਹਾਡੀ
ਅੱਛਾ ਮੈਂ ਪਹਿਲਾਂ ਤਾਂ ਇਹ ਪੁੱਛਾਂਗਾ ਸਿਰਫ ਇਸ ਗੀਤ ਬਾਰੇ ਇਹ ਜ਼ਿਹਨ ਦੇ ਵਿੱਚ ਕਿੱਦਾਂ ਆਇਆ ਔਰ ਕਿੱਦਾਂ ਇਹਨੂੰ ਕੱਢ ਕੇ ਤੁਸੀਂ ਬਾਹਰ ਲਿਆਂਦਾ
ਦੇਖੋ ਜੀ ਮੇਰੀ ਜਿਹੜੀ ਵੱਡੀ ਭੈਣ ਨੀਲਮ ਅਹਿਮਦ ਬਸ਼ੀਰ ਉਹ ਇੱਕ ਲਿਖਾਰੀ ਨੇ ਉਹਨਾਂ ਦੀਆਂ ਬੜੀਆਂ ਨਜ਼ਮਾਂ ਵੀ ਨੇ ਇੱਕ ਉਹਨਾਂ ਦੀ ਨਵੀਂ ਕਿਤਾਬ ਆਈ ਹੈ ਨਜ਼ਮਾਂ ਦੀ ਹਰ ਗੁੱਛਾ ਜ਼ਖਮਾਇਆ ਨਾਲੇ ਉਹਨਾਂ ਦੇ ਕੋਈ 8-9 ਕਿਤਾਬਾਂ ਨੇ ਸ਼ਾਰਟ ਸਟੋਰੀਜ਼ ਦੀਆਂ ਇਹੋ ਜਿਹੀਆਂ ਚੀਜ਼ਾਂ ਸੈਟਾਇਰ ਓਰੀਐਂਟਿਡ ਔਰ ਥੋੜਾ ਜਿਹਦੇ ਵਿੱਚ ਹਿਊਮਰ ਵੀ ਹੁੰਦਾ ਹੈ ਉਹ ਕਈ ਦਫਾ ਲਿਖਦੇ ਰਹਿੰਦੇ ਨੇ ਜ਼ਿਆਦਾਤਰ ਨਸਰ ਨਿਗਾਰੀ ਕਰਦੇ ਤੇ ਉਹਨਾਂ ਨੇ ਇਹ ਲਿਖਿਆ ਤੇ ਬੜਾ ਦਿਲਚਸਪ ਲੱਗਾ ਸਾਨੂੰ ਔਰ ਬਹੁਤ ਰੈਲੇਵੈਂਟ ਲੱਗਾ ਤੇ ਮੈਂ ਸੋਚਿਆ ਕਿ ਉਹ ਤੇ ਆਪਣੀ ਅਦਬੀ ਮਹਿਫਲਾਂ 'ਚ ਇਹੋ ਜਿਹੀਆਂ ਚੀਜ਼ਾਂ ਪੜ੍ਹਦੇ ਨੇ ਤੇ ਮੈਂ ਕਿਉਂਕਿ ਸਾਡੀ ਜ਼ਰਾ ਰੀਚ ਜ਼ਿਆਦਾ ਹੈਗੀ ਅਸੀਂ ਸਕਰੀਨ ਤੇ ਨਜ਼ਰ ਆਉਂਦੇ ਹਾਂ ਮੈਂ ਤੇ ਅਸਮਾ ਮੇਰੀ ਛੋਟੀ ਭੈਣ ਤੇ ਮੈਂ ਕਿਹਾ ਚਲੋ ਅਸੀਂ ਇਹਨੂੰ ਛੋਟਾ ਜਿਹਾ ਇੱਕ ਵੀਡੀਓ ਬਣਾ ਕੇ ਤੇ ਇਸ ਤਰ੍ਹਾਂ ਕਰਨੇ ਸਪਰੈਡ ਕਰਨੇ ਤਾਂ ਕਿ ਇਹ ਜ਼ਿਆਦਾ ਲੋਕਾਂ ਤੱਕ ਪਹੁੰਚੇ ਔਰ ਅੱਲਾ ਦੇ ਫਜ਼ਲ ਨਾਲ ਸਾਡੀ ਐਕਸਪੈਕਟੇਸ਼ਨ ਤੋਂ ਬਹੁਤ ਜ਼ਿਆਦਾ ਲੋਕਾਂ ਤੱਕ ਪਹੁੰਚਿਆ ਔਰ ਬੜੇ ਪਿਆਰ ਨਾਲ ਪਹੁੰਚਿਆ
ਅੱਛਾ ਬੁਸ਼ਰ ਜੀ ਇਹ ਦੱਸੋ ਉਦੋਂ ਜਦੋਂ ਦੋਵੇਂ ਮੁਲਕ ਇੱਕ ਦੂਜੇ ਦੇ ਉੱਤੇ ਜਹਾਜ਼ ਮਾਰ ਸੁੱਟਣ ਦਾ ਔਰ ਪਤਾ ਨਹੀਂ ਕੀ ਕੀ ਤਪਦੇ ਬਿਆਨ ਨੇ ਜਿਹੜੇ ਉਹ ਦੇਣ ਡੇ ਨੇ ਤੁਹਾਨੂੰ ਉਮੀਦ ਸੀਗੀ ਕਿ ਇਹ ਗੀਤ ਜਿਹਦੀ ਪ੍ਰੋਡਕਸ਼ਨ ਕਰਕੇ ਤੁਸੀਂ ਵਾਇਰਲ ਕਰੋਗੇ ਇਹਨੂੰ ਲੁਕਾਈ ਵੱਲੋਂ ਇੰਨੀ ਮੁਹੱਬਤ ਔਰ ਇੰਨਾ ਪਿਆਰ ਮਿਲ ਸਕਦਾ ਆ ਕੀ ਸੀ ਜ਼ਿਹਨ 'ਚ
ਜੀ ਜ਼ਿਹਨ 'ਚ ਹੈ ਸੀ ਕਿ ਜ਼ਰੂਰ ਇਹਨੂੰ ਟੈਨਸ਼ਨ ਮਿਲੇਗੀ ਪਰ ਇੰਨਾ ਨਹੀਂ ਸੀ ਪਤਾ ਕਿ ਇਹਨੂੰ ਇੰਨੀ ਅਟੈਨਸ਼ਨ ਮਿਲੇਗੀ ਔਰ ਇੰਨਾ ਪਿਆਰ ਮਿਲੇਗਾ ਕਿ ਮਤਲਬ ਦੋਨਾਂ ਮੁਲਕਾਂ ਦੇ ਲੋਕਾਂ ਨੇ ਇਹਨੂੰ ਇਸ ਛੋਟੀ ਜਿਹੀ ਪੋਜ਼ਿਟਿਵ ਗੱਲ ਨੂੰ ਇਸ ਕਦਰ ਵੱਡਾ ਬਣਾ ਦਿੱਤਾ ਹੈ ਗੱਲ ਤੇ ਬਹੁਤ ਵੱਡੀ ਹੈ ਅਸੀਂ ਇਹਨੂੰ ਛੋਟੇ ਜਿਹੇ ਅੰਦਾਜ਼ 'ਚ ਕੀਤਾ ਹੈ ਅਸੀਂ ਬਹੁਤ ਬਿਜ਼ੀ ਹੁੰਦੇ ਹਾਂ ਆਪਣੇ ਕੰਮਾਂ ਦੇ ਵਿੱਚ ਅਸੀਂ ਬਹੁਤ ਹੀ ਕੁਇਕ ਵੀਡੀਓ ਬਣਾਈ ਹੈ ਛੋਟੇ ਜਿਹੇ ਅਰੇਂਜਮੈਂਟ ਦੇ ਵਿੱਚ ਇੱਕ ਸੰਡੇ ਸਾਨੂੰ ਮਿਲਦਾ ਅਸੀਂ ਦੋਵਾਂ ਭੈਣਾਂ ਨੇ ਹਰੇ ਕਿਸ ਤਰ੍ਹਾਂ ਟਾਈਮ ਕੱਢਿਆ ਤੇ ਛੋਟਾ ਜਿਹਾ ਕਾਨਸੈਪਟ ਬਣਾਇਆ ਨਿੱਕੀ ਜਿਹੀ ਕਿਸੇ ਸੈੱਟ ਲਗਾ ਕੇ ਤੇ ਮੈਂ ਕਿਹਾ ਚਲੋ ਇਹਨੂੰ ਇਸ ਤਰ੍ਹਾਂ ਕਰਨੇ ਮਿਊਜ਼ਿਕ ਬਣਾ ਕੇ ਲੇਕਿਨ ਗੱਲ ਇਹ ਕਿ ਇਹ ਲੋਕਾਂ ਦੇ ਦਿਲਾਂ ਦੀ ਆਵਾਜ਼ ਸੀ ਤਾਂ ਜਿਹੜੀ ਅਸੀਂ ਸਮਝੋ ਹੌਲੀ ਜਿਹੀ ਗਈ ਸੀ ਸਰਗੋਸ਼ੀ ਵਿੱਚ ਗਈ ਸੀ ਔਰ ਇੱਕ ਉਹਦਾ ਸ਼ੋਰ ਪੈ ਗਿਆ ਤੇ ਇਸ ਤੋਂ ਸਾਬਿਤ ਇਹ ਹੁੰਦਾ ਹੈ ਕਿ ਦੁਨੀਆ ਤੰਗ ਆ ਗਈ ਹੈ ਝਗੜਿਆਂ ਤੋਂ ਲੜਾਈਆਂ ਤੋਂ ਫਸਾਦ ਤੋਂ ਤੇ ਲੋਕ ਜਿਹੜੇ ਨੇ ਪੀਸ ਚਾਹੁੰਦੇ ਨੇ ਹੁਣ ਇਹਨਾਂ ਚੀਜ਼ਾਂ ਨਾਲ ਮੈਂ ਇਹ ਤੇ ਨਹੀਂ ਕਲੇਮ ਕਰ ਸਕਦੀ ਕਿ ਜੀ ਇਹਦੀ ਵਜ੍ਹਾ ਨਾਲ ਪੀਸ ਹੀ ਹੋ ਜਾਣਾ ਹੈ ਪਰ ਇਹਦੇ ਨਾਲ ਇਹ ਨਜ਼ਰ ਜ਼ਰੂਰ ਆਇਆ ਹੈ ਕਿ ਲੋਕਾਂ ਦੇ ਦਿਲਾਂ ਵਿੱਚ ਕੀ ਹੈਗਾ ਕਿ ਜ਼ਰਾ ਕੋਈ ਆਵਾਜ਼ ਮਾਰੀ ਹੈ ਮੈਂ ਤੇ ਇਸ ਤਰ੍ਹਾਂ ਲੋਕੀ ਉਮੜ ਕੇ ਆਏ ਨੇ ਕਿ ਮੈਂ ਆਪ ਹੈਰਾਨ ਰਹਿ ਗਈ ਹਾਂ ਕਿ 3 ਦਿਨ ਹੋ ਗਏ ਨੇ ਇਹਨੂੰ ਰਿਲੀਜ਼ ਕੀਤਾ ਤੇ ਮੈਨੂੰ ਕਿਸੇ ਨੇ ਸੌਣ ਨਹੀਂ ਦਿੱਤਾ ਤੇ ਦੁਨੀਆਂ ਦਾ ਇੰਸਟਾਗ੍ਰਾਮ ਤੇ ਕਿਹੜੇ ਕਿਹੜੇ BBC ਤੇ ਜਰਮਨੀ ਤੇ ਅਰੇ ਕਿੱਥੋਂ ਦੁਨੀਆਂ ਤੇ ਮੈਂ ਤੇ ਘਬਰਾ ਗਈ ਹਾਂ ਕਿ ਮੈਂ ਇੰਨੀ ਜ਼ਿਆਦਾ ਮੈਂ ਇੰਨਾ ਜ਼ਿਆਦਾ ਇੰਟਰਨੈਟ ਤੇ ਸੋਸ਼ਲ ਮੀਡੀਆ ਤੇ ਐਕਟਿਵ ਨਹੀਂ ਹੈਗੀ ਨਾ ਮੈਂ ਟਵਿੱਟਰ ਕਰਨੀ ਆ ਨਾ ਮੈਂ ਇੰਸਟਾਗ੍ਰਾਮ ਕਰਨੀ ਆ ਤੇ ਮੇਰੀ ਬੇਟੀ ਵੱਡੀ ਹੈਗੀ ਟੋਰੋਂਟੋ ਵਿੱਚ ਉਹਨੂੰ ਮੈਂ ਕਹਿੰਦੀ ਹਾਂ ਬਈ ਇਹ ਕੀ ਹੋਇਆ ਮੈਂ ਕੀ ਕਰਾਂ ਇਹਦਾ ਨਰੀਮਾਨ ਅੰਸਾਰੀ ਉਹਦਾ ਨਾਂ ਹੈ ਤੇ ਉਹ ਵੀ ਹੈਂਡਲ ਕਰਦੀ ਹੈ ਲੇਕਿਨ ਗੱਲ ਇਹ ਕਿ ਖੁਸ਼ੀ ਬਹੁਤ ਜ਼ਿਆਦਾ ਹੋਈ ਹੈ ਇਸ ਗੱਲ ਦੀ ਖੁਸ਼ੀ ਕਿ ਇਨਸਾਨੀਅਤ ਮਰੀ ਨਹੀਂ ਹਾਲੀ ਕਿਉਂਕਿ ਕਿੰਨਾ ਵੀ ਤੁਸੀਂ ਬੰਬ ਚਲਾ ਲਓ ਕੁਛ ਵੀ ਕਰ ਲਓ ਨਫ਼ਰਤਾਂ ਪਾ ਲਓ ਜਦੋਂ ਦਿਲ ਦੇ ਵਿੱਚ ਲੋਕਾਂ ਦੇ ਜਿਹੜੇ ਪੀਸ ਦੀ ਖਾਹਿਸ਼ ਹੈ ਨਾ ਉਹ ਤੇ ਜ਼ਿੰਦਾ ਹੈ ਉਹ ਨਹੀਂ ਮਰਦੀ ਪਈ
ਅੱਛਾ ਬੁਸ਼ਰਾ ਜੀ ਇਹ ਦੱਸੋ ਕਿ ਇਸ ਗੀਤ ਦੇ ਨਾਲ ਦੋਵੇਂ ਪਾਸੇ ਦੀ ਲੁਕਾਈ ਦਾ ਪਿਆਰ ਵੀ ਇੱਕ ਵਾਰ ਜਾਗ ਪਿਆ ਜਿਹੜਾ ਸ਼ਾਇਦ ਪਿਛਲੇ ਕੁਛ ਵਕੂਆਂ ਕਾਰਨ ਸਹਿਮ ਕੇ ਸੁੱਤਾ ਪਿਆ ਸੀਗਾ ਕੀ ਦੋਵੇਂ ਪਾਸੇ ਦੀਆਂ ਸਰਕਾਰਾਂ ਨੂੰ ਸਲਾਹ ਦੇਣਾ ਚਾਹੁੰਦੇ ਜੀ ਕਿਉਂਕਿ ਇਸ ਵੇਲੇ ਤਾਂ ਬਿਲਕੁਲ ਬਾਰਡਰ ਲਾਈਨ ਤੇ ਜੇ ਇੱਧਰ ਵੀ ਲੋਕ ਤੁਹਾਡੇ ਇਸ ਸਲਾਹ ਨੂੰ ਪਸੰਦ ਕਰ ਰਹੇ ਨੇ ਔਰ ਬਾਰਡਰ ਤੋਂ ਪਰਲੇ ਪਾਸੇ ਵੀ ਤੁਹਾਡੇ ਅੰਦਰ ਦੀ ਜਿਹੜੀ ਰੀਝ ਹੈ, ਜਿਹੜੀ ਦੋਵੇਂ ਮੁਲਕਾਂ ਦੇ ਲੋਕਾਂ ਨੂੰ ਦੇਣਾ ਚਾਹੁੰਦੇ ਜੇ, ਇੱਥੋਂ ਦੀਆਂ ਹਕੂਮਤਾਂ ਨੂੰ ਦੇਣਾ ਚਾਹੁੰਦੇ ਜੇ, ਮੈਂ ਉਸ ਬਾਰੇ ਪੁੱਛਣਾ ਚਾਹੁੰਦਾ।
ਬਸ ਜੀ, ਮੈਂ ਕੀ ਪੈਗਾਮ ਦੇਣਾ ਲੋਕਾਂ ਨੂੰ, ਔਰ ਲੋਕਾਂ ਦੀ ਰਿਐਕਸ਼ਨ ਤੋਂ ਮੈਨੂੰ ਜਵਾਬ ਮਿਲ ਗਿਆ ਉਹਨਾਂ ਦਾ, ਕਿ ਮੈਂ ਤੇ ਇੱਕ ਚੀਜ਼ ਮਤ ਸਮਝੋ ਕਿ ਸੋਸ਼ਲ ਮੀਡੀਆ ਦੇ ਉੱਤੇ ਪਾਈ ਹੈ, ਔਰ ਫਿਰ ਜਿਸ ਤਰ੍ਹਾਂ ਲੋਕਾਂ ਨੇ ਰਿਸਪੋਂਡ ਕੀਤਾ ਹੈ, ਬਸ ਉਹ ਸ਼ੋਅ ਕਰਦਾ ਪਿਆ ਉਹਨਾਂ ਦਾ ਪਿਆਰ, ਉਹਨਾਂ ਦੀ ਖਾਹਿਸ਼ ਕਿ ਅਸੀਂ ਇੱਕੋ ਜਿਹੀ ਗੱਲ ਸੋਚਦੇ ਹਾਂ, ਅਸੀਂ ਇਨਸਾਨਾਂ ਵਾਸਤੇ ਸੋਚਦੇ ਹਾਂ। ਮੋਟੀ ਜਿੰਨੀ ਗੱਲ ਹੈ, ਸਭ ਨੂੰ ਪਤਾ, ਬੱਚਿਆਂ ਨੂੰ ਪਤਾ ਹੈ ਕਿ ਦੇਖੋ ਜੀ, ਖੁਦਾ ਨਾ ਖਾਸਤਾ, ਅੱਲਾ ਨਾ ਕਰੇ, ਮੇਰੇ ਮੂੰਹ 100 ਵਾਰੀ ਖਾਕ, ਜੇ ਕਦੀ ਐਟਮ ਬੰਬ ਫਟ ਜਾਂਦਾ ਕਿਸੇ ਜਗ੍ਹਾ ਵੀ, ਅੱਲਾ ਨਾ ਕਰੇ, ਐਕਸੀਡੈਂਟ ਕਦੀ
ਰੱਬ ਨਾ ਕਰੇ, ਰੱਬ ਨਾ ਕਰੇ,
ਕੁਛ ਵੀ ਨੀ ਬਚਣਾ, ਨਾ ਝਗੜਾ ਬਚਣਾ, ਨਾ ਮਜ਼ਹਬ ਬਚਣਾ, ਨਾ ਬੰਦੇ ਬਚਣੇ ਨੇ, ਨਾ ਇਨਸਾਨ, ਕੁਛ ਵੀ ਨੀ ਬਚਣਾ। ਤੇ ਅਸੀਂ ਕੀ ਚਾਹੁੰਦੇ ਹਾਂ? ਅਸੀਂ ਦੁਨੀਆਂ ਨੂੰ ਪਾਉਣਾ ਚਾਹੁੰਦੇ ਹਾਂ? ਨਫ਼ਰਤ ਇੰਨੀ ਵੱਡੀ ਚੀਜ਼ ਹੈ ਸਾਡੇ ਵਾਸਤੇ, ਮਿੰਟ ਲੱਗਦਾ ਨਫ਼ਰਤ ਤੋਂ ਕਈ ਗੁਣਾ ਜ਼ਿਆਦਾ ਹੁੰਦੀ ਹੈ ਮੁਹੱਬਤ। ਤੇ ਅਸੀਂ ਕੋਸ਼ਿਸ਼ ਕਰਨੇ ਆ, ਮੈਂ ਹੁਣ ਵੀ ਐਪਰੀਸ਼ੀਏਟ ਕਰਨੀ ਆ ਆਪਣੀ ਗਵਰਨਮੈਂਟ ਨੂੰ, ਉਹਨਾਂ ਨੇ ਬਹੁਤ ਵਾਈਜ਼ ਬਿਹੇਵ ਕੀਤਾ, ਔਰ ਉਹਨਾਂ ਨੇ ਬਹੁਤ ਪੋਜ਼ਿਟਿਵ ਬਿਹੇਵ ਕੀਤਾ ਹੈ। ਹੁਣ ਮੈਂ ਉਹਨਾਂ ਨੂੰ ਕ੍ਰਿਟੀਸਾਈਜ਼ ਕਰਾਂ ਤੇ ਬਹੁਤ ਟਿਪੀਕਲ ਰਵੱਈਆ ਬਣ ਜਾਏਗਾ ਕਿ ਜੀ ਮੋਦੀ ਨੇ ਇਹ ਕੀਤਾ ਤੇ ਉਹਨੇ ਇਹ ਕੀਤਾ। ਮੈਂ ਉਹ ਕੁਛ ਨਹੀਂ ਕਰਨਾ ਚਾਹੁੰਦੀ ਜੋ ਕੁਛ ਉੱਥੋਂ ਹੁੰਦਾ ਹੈ, ਲੇਕਿਨ ਆਵਾਮ ਦੀ ਗੱਲ ਕਰਨੀ ਆ, ਤੇ ਆਵਾਮ ਨਹੀਂ ਚਾਹੁੰਦੇ ਹੈ ਸਾਡੇ ਹੋਣ ਜਾਂ ਉਹਨਾਂ ਦੇ ਹੋਣ, ਭਾਵੇਂ ਸਿੱਖ ਹੋਣ ਤੇ ਭਾਵੇਂ ਹਿੰਦੂ ਮੁਸਲਮਾਨ ਹੋਣ, ਇੰਡੀਅਨ ਆਵਾਮ ਵੀ ਪੀਸ ਚਾਹੁੰਦੇ ਨੇ, ਮੁਹੱਬਤ ਚਾਹੁੰਦੇ ਨੇ, ਇੱਥੇ ਆ ਕੇ ਖੁਸ਼ ਹੁੰਦੇ ਨੇ, ਅਸੀਂ ਉੱਥੇ ਜਾ ਕੇ ਖੁਸ਼ ਹੁੰਦੇ ਹਾਂ। ਉਹ ਜ਼ਿਆਦਾ ਸਖਤੀ ਕਰਦੇ ਨੇ, ਇਸ ਗੱਲ ਦਾ ਮੈਨੂੰ ਬੜਾ ਅਫਸੋਸ ਹੈ ਕਿ ਅਸੀਂ ਬਹੁਤ ਮਰਦੇ ਫਿਰਦੇ ਹਾਂ। ਅਸੀਂ ਐਸੀ ਗੱਲ ਨਹੀਂ ਹੈਗੀ, ਮਰਦੇ ਤੇ ਅਸੀਂ ਪਿਆਰ ਦੇ ਉੱਤੇ ਹਾਂ, ਲੇਕਿਨ ਸਾਨੂੰ ਵੀਜ਼ੇ ਉਹ ਨਹੀਂ ਦਿੰਦੇ, ਔਰ ਮੁਸ਼ਕਲ ਨਾਲ ਦਿੰਦੇ ਨੇ। ਉੱਥੋਂ ਅਸੀਂ ਇਹਨਾਂ ਨੂੰ ਬਹੁਤ ਵੈਲਕਮ ਕਰਨੇ ਆ। ਹੁਣ ਕਈ ਲੋਕਾਂ ਨੇ ਕ੍ਰਿਟੀਸਾਈਜ਼ ਹੀ ਕੀਤਾ ਕਿ ਅਸੀਂ ਉਹਨਾਂ ਨੂੰ ਕਿਉਂ ਇਹਨਾਂ ਸਿਰ ਤੇ ਚਾੜਨੇ ਆ। ਮੈਂ ਕਹਿੰਦੀ ਆ ਕਿ ਇਹ ਤੇ ਸਾਡੇ ਮਜ਼ਹਬ ਦਾ ਪਹਿਲਾ ਅਸੂਲ ਹੈ।
ਬਿਲਕੁਲ ਠੀਕ ਹੈ ਬੁਸ਼ਰਾ ਜੀ। ਇੱਕ ਤੁਸੀਂ ਆ ਜਿੱਦਾਂ ਬਰਦਾਸ਼ਤ ਦਾ ਸਨਾਹ ਦਿੱਤਾ, ਮੁਹੱਬਤ ਦਾ ਸਨਾਹ ਦਿੱਤਾ, ਦੋਵੇਂ ਪਾਸੇ ਦੀ ਲੁਕਾਈ ਹੈ ਜਿਹੜੀ ਉਹਨਾਂ ਦੀ ਨੁਮਾਇੰਦਗੀ ਕੀਤੀ। ਪੰਜੇ ਉਂਗਲਾਂ ਬਰਾਬਰ ਨਹੀਂ ਹੁੰਦੀਆਂ। ਕੁਛ ਸੋਸ਼ਲ ਮੀਡੀਆ ਪੇਜਿਸ ਨੇ ਜਿੱਥੇ ਇਹ ਤੁਹਾਡਾ ਗੀਤ ਅਪਲੋਡ ਹੋਇਆ, ਇਹਦੀ ਵੀਡੀਓ ਅਪਲੋਡ ਹੋਈ, ਤੇ ਇੰਡੀਅਨ ਕਮਿਊਨਿਟੀ ਦੇ ਵਿੱਚੋਂ ਕੁਛ ਲੋਕ ਨੇ ਜਿਹੜੇ, ਉਹਨਾਂ ਦਾ ਇਹ ਸਵਾਲ ਹੈ ਕਿ ਜੇ ਇੱਧਰ ਦੀ ਜਨਤਾ ਔਰ ਉੱਧਰ ਦੀ ਲੁਕਾਈ ਜੰਗ ਨਹੀਂ ਚਾਹੁੰਦੀ ਤੇ ਫਿਰ ਜੰਗ ਚਾਹੁੰਦਾ ਕੌਣ? ਤੁਸੀਂ ਇਸ ਸਵਾਲ ਦਾ ਜਵਾਬ ਕੀ ਦਿਓਗੇ?
ਮੈਂ ਕਹਾਂ ਜੀ, ਮੋਦੀ ਜੰਗ ਚਾਹੁੰਦਾ ਹੈ, ਮੋਦੀ ਵੀ ਚਾਹੁੰਦਾ ਨੀ, ਉਹ ਵੀ ਐਵੇਂ ਝਾਕਾ ਦਿੰਦਾ ਸਾਨੂੰ ਕਿ ਹੁਣ ਇੱਥੇ ਦੇਖੋ ਨਾ। ਮੈਂ ਆਪਣੇ ਇੱਕ ਇੰਟਰਵਿਊ ਚ ਕਿਹਾ ਕੱਲ ਤੇ, ਮੈਂ ਕਿਹਾ ਦੇਖੋ ਜੀ, ਹੁਣ ਰੇਹੜੀ ਵਾਲੇ ਨੂੰ ਵੀ ਸਮਝ ਆ ਗਈ ਹੈ, ਇੱਥੇ ਜਿਹੜਾ ਗੁਬਾਰੇ ਵੇਚਦਾ ਉਹਨੂੰ ਵੀ ਸਮਝ ਆ ਗਈ ਇੰਡੀਆ ਵਿੱਚ, ਕਿ ਮੋਦੀ ਸਾਹਿਬ ਨੂੰ ਇਸ ਵੇਲੇ ਥੋੜਾ ਜਿਹਾ ਸ਼ੋਸ਼ਾ ਚਾਹੀਦਾ ਸੀ, ਉਹਨਾਂ ਨੂੰ ਅਟੈਨਸ਼ਨ ਚਾਹੀਦੀ ਸੀ ਆਪਣੇ ਇਲੈਕਸ਼ਨ ਤੋਂ ਪਹਿਲੇ। ਮੁਖਤਲਿਫ ਹਕੂਮਤਾਂ ਦੇ ਮੁਖਤਲਿਫ ਆਪਣੀ ਆਪਣੀ ਕਹਿਣਾ ਚਾਹੀਦਾ ਮਸਲਿਹਤਾਂ ਨੇ, ਹਰ ਦੌਰ ਦੀ ਆਪਣੀਆਂ ਮਸਲਿਹਤਾਂ ਨੇ, ਲੇਕਿਨ ਸਾਰੀ ਗੱਲ ਇਹ ਕਿ ਵਿਚਕਾਰਲੇ ਜਿਹੜੇ ਅਸੀਂ ਹੈਗੇ ਹਾਂ, ਜਿਹੜੇ ਕੋਈ ਪੋਲਿਸੀ ਨਹੀਂ ਬਣਾਉਂਦੇ, ਜਿਹੜੇ ਕਿਸੇ ਪੋਲਿਸੀ ਦਾ ਹਿੱਸਾ ਨਹੀਂ ਹੁੰਦੇ, ਜਿਹੜੇ ਕਿਸੇ ਏਜੰਡੇ ਦਾ ਹਿੱਸਾ ਨਹੀਂ ਹੁੰਦੇ, ਕੁਚਲੇ ਤੇ ਅਸੀਂ ਜਾਂਦੇ ਹਾਂ, ਜਵਾਨ ਤੇ ਸਾਡੇ ਵੀ ਮਰਦੇ ਨੇ ਤੇ ਜਵਾਨ ਉਹਨਾਂ ਦੇ ਵੀ ਮਰਦੇ ਨੇ, ਅਸੀਂ ਵੀ ਆਪਣੇ ਜਵਾਨਾਂ ਦੀ ਸ਼ਹਾਦਤ ਦੇ ਉੱਤੇ ਬੜਾ ਫਖਰ ਕਰਦੇ ਹਾਂ, ਉਹ ਵੀ ਕਰਦੇ ਨੇ, ਲੇਕਿਨ ਗੱਲ ਇਹ ਕਿ ਇਨਸਾਨ ਮਰ ਰਹੇ ਨੇ ਨਾ।
ਬਿਲਕੁਲ, ਲਹੂ ਦਾ ਰੰਗ ਇੱਕੋ ਹੈ, ਲਹੂ ਦਾ ਰੰਗ ਇੱਕੋ ਹੈ। ਬੁਸ਼ਰਾ ਜੀ, ਇਹ ਦੱਸੋ ਕਿ ਦੋਵੇਂ ਮੁਲਕਾਂ ਵਿਚਕਾਰ ਪਾਣੀ ਦਾ ਸਿੱਡਾ ਵੀ ਹੈ, ਲਾਈਨ ਆਫ ਕੰਟਰੋਲ ਬਾਰਡਰ ਤੇ ਸਰਹੱਦ ਤੇ ਗੋਲੀ ਵੀ ਚੱਲਦੀ ਰਹਿੰਦੀ ਹੈ, ਗੁੰਝਲ ਕੋਈ ਇੱਕ ਨਹੀਂ ਗੀ ਹੈ, ਕਈ ਨੇ, ਕੀ ਸਮਝਦੇ ਜੇ ਕਿ ਆਉਣ ਵਾਲੇ ਵੇਲੇ ਦੇ ਵਿੱਚ ਇਹ ਦੋਵੇਂ ਦੇਸ਼ ਨੇ ਜਿਹੜੇ ਇਹ ਮਿਲ ਬੈਠਣਗੇ, ਲੁਕਾਈ ਨੂੰ ਇਸੇ ਤਰ੍ਹਾਂ ਆਪਸ 'ਚ ਸਾਲਣ ਵੰਡਣ ਦਾ ਔਰ ਧੀਆਂ ਭੈਣਾਂ ਨੂੰ ਇਸੇ ਤਰ੍ਹਾਂ ਚੁੰਨੀਆਂ ਵੰਡਾਉਣ ਦਾ ਜਿਹੜਾ ਉਹ ਕੋਈ ਮੌਕਾ ਲੱਭੇਗਾ?
ਦੇਖੋ ਜੀ, ਕੱਲ ਤੁਹਾਨੂੰ ਮੈਂ ਬੜੀ ਦਿਲਚਸਪ ਗੱਲ ਦੱਸਾਂ ਕਿ ਇੱਕ ਅਮਰੀਕਾ ਤੋਂ ਇੱਕ ਕੁੜੀ ਆਈ ਹੈ ਜਿਹੜੀ ਸਾਡੀ ਡਿਸਟੈਂਟ ਰਿਲੇਟਿਵ ਵੀ ਹੈ, ਉਹਦਾ ਨਾਮ ਹੈ ਕਿਰਮ ਸਈਦ। ਉਹਨੇ ਕੋਈ ਇੱਕ ਬਹੁਤ ਵੱਡਾ ਗਰੁੱਪ ਆਪਣਾ ਫੋਰਮ ਕੀਤਾ ਹੋਇਆ ਸੋਸ਼ਲ ਮੀਡੀਆ ਤੇ ਇੰਡੀਅਨ ਔਰਤਾਂ ਦੇ ਨਾਲ, ਔਰ ਉਹ ਖਾਸ ਤੌਰ ਤੇ ਹਿਊਸਟਨ ਤੋਂ ਆਈ ਸੀ, ਔਰ ਉਹ ਬੜੀ ਐਕਸਾਈਟਿਡ ਸੀ। ਉਹਨੇ ਮੈਨੂੰ ਫੋਨ ਕੀਤਾ ਕਿ ਜਿਸ ਤਰ੍ਹਾਂ ਦੀ ਕਨਸੈਪਟ ਲੈ ਕੇ ਉਹ ਹੋਰ ਕਦੋਂ ਦੀ ਕੈਂਪੇਨ ਚਲਾ ਰਹੀ, ਮੈਨੂੰ ਨਹੀਂ ਪਤਾ। ਉਹ ਕਹਿੰਦੀ ਕਿ ਤੁਸੀਂ ਐਗਜੈਕਟਲੀ ਉਹੀ ਕਰ ਦਿੱਤਾ ਜੋ ਮੈਂ ਕਰਨ ਆਈ ਹਾਂ, ਮੈਂ ਨਹੀਂ ਪਤਾ ਸੀ ਕੀ ਕਰਨ ਆਈ। ਉਹਨੇ ਕਿਹਾ, ਮੈਂ ਵਾਹਗਾ ਬਾਰਡਰ ਤੇ ਚੱਲੀ ਹਾਂ, ਉੱਥੋਂ ਇੰਡੀਅਨ ਔਰਤਾਂ ਵੀ ਆਣਗੀਆਂ, ਅਸੀਂ ਚੁੰਨੀਆਂ ਵਟਾਉਣ ਚੱਲੇ ਹਾਂ, ਤੇ ਤੁਸੀਂ ਤੇ ਆਪਣੇ ਗਾਣੇ ਵਿੱਚ ਕਹਿ ਹੀ ਦਿੱਤਾ।
ਤੇ
ਬੜੇ ਖੁਸ਼ ਹੋਏ ਕਿ ਐਸਾ ਖੂਬਸੂਰਤ ਕਹਿਣਾ ਚਾਹੀਦਾ ਕੋਇੰਸੀਡੈਂਸ ਹੋਇਆ। ਅੱਛਾ, ਉਹ ਵਿਚਾਰੀ ਗਈ ਤੇ ਉੱਥੋਂ ਵੀ ਕੋਈ ਕੁੜੀਆਂ ਆਈਆਂ ਔਰਤਾਂ, ਮੈਂ ਤੇ ਖੈਰ ਨਹੀਂ ਸਾਂ ਲਾਹੌਰ ਵਾਹਗਾ ਬਾਰਡਰ ਦੇ ਉੱਤੇ, ਇਹ ਐਕਟੀਵਿਟੀ ਹੋਣੀ ਸੀ ਜਿਹੜੀ, ਮੈਂ ਬੜੀ ਐਕਸਾਈਟਿਡ ਹੋ ਗਈ ਕਿ ਉੱਥੇ ਦੀਆਂ ਔਰਤਾਂ ਇੱਥੋਂ ਚੁੰਨੀ ਦੇਣ ਤੇ ਇੱਥੇ ਦੀਆਂ ਔਰਤਾਂ ਉਹਨੂੰ ਚੁੰਨੀਆਂ ਦੇਣ, ਤੇ ਉੱਥੋਂ ਉਹਨਾਂ ਦੀ ਗਵਰਨਮੈਂਟ ਨੇ ਉਹਨਾਂ ਦੇ ਬਾਰਡਰ ਦੇ ਉੱਤੇ ਉਹਨਾਂ ਔਰਤਾਂ ਨੂੰ ਅੱਗੇ ਨਹੀਂ ਆਣ ਦਿੱਤਾ। ਕੁਛ ਨੁਕਸਾਨ ਸੀ, ਦੁਪੱਟੇ ਵਟਾਣੇ ਸਨ। ਉਹਨਾਂ ਨੇ ਮੈਨੂੰ ਇੰਨਾ ਜ਼ਿਆਦਾ ਡਿਟੇਲ ਪਤਾ ਨਹੀਂ, ਲੇਕਿਨ ਮੈਂ ਕਿਤੇ ਦੇਖਿਆ ਹੈ ਕਿ ਉਹਨਾਂ ਨੇ ਸ਼ਾਇਦ ਕੁਰਸੀਆਂ ਦੇ ਉੱਤੇ ਦੋ ਇੱਥੋਂ ਉਹਨਾਂ ਨੂੰ ਦੁਪੱਟਾ ਭੇਜ ਦਿੱਤਾ ਉਹਨਾਂ ਨੇ, ਤੇ ਉਹ ਐਕਟੀਵਿਟੀ ਇੰਨੀ ਸੋਹਣੀ ਲੱਗਦੀ ਸੀ ਵੀ ਮੇਰੀ ਇਮੈਜੀਨੇਸ਼ਨ ਸੀ ਕਿ ਉਧਰੋਂ ਚੁੰਨੀ ਉੱਡਦੀ ਇੱਥੇ ਆਵੇਗੀ, ਉੱਥੋਂ ਗੇਟ ਤੇ ਪਾਰ ਇੱਥੋਂ ਜਾਵੇਗੀ, ਜਿਸ ਤਰ੍ਹਾਂ ਅਸੀਂ ਚੁੰਨੀਆਂ ਵਟਾਈਆਂ ਸਨ ਆਪਣੇ ਗਾਣੇ ਦੇ ਵਿੱਚ। ਹੁਣ ਮੈਂ ਸੁਣ ਰਹੀ ਹਾਂ ਕਿ 18 ਨੂੰ ਵੀ ਇੱਕ ਇਹੋ ਜਿਹਾ ਗਰੁੱਪ ਕਰ ਰਿਹਾ ਹੈ ਇੰਡੀਆ ਤੋਂ ਔਰ ਇੱਥੋਂ ਹੁਣ ਇਹ ਮੈਂ ਸੁਣਿਆ ਹੈ, ਮੈਨੂੰ ਮਤਲਬ ਅਫਸੋਸ ਨਾਲ ਕਹਿਣਾ ਪੈਂਦਾ ਜੋ ਮੈਂ ਸੁਣਿਆ ਹੈ ਕਿ ਇੰਡੀਅਨ ਬਾਰਡਰ ਤੇ ਜ਼ਿਆਦਾ ਸਖਤੀ ਉਹਨਾਂ ਨੂੰ ਅੱਗੇ ਨਹੀਂ ਆਉਣ ਦੇ ਰਹੇ, ਸਿਰਫ ਔਰਤਾਂ ਨੇ ਚੁੰਨੀਆਂ ਬਟਾਣੀਆਂ ਨੇ, ਇੱਕ ਜੈਸਚਰ ਦੇਣਾ, ਇੱਕ ਪੀਸ ਦਾ ਇੱਕ ਪੈਗਾਮ ਖੂਬਸੂਰਤ ਤਰੀਕੇ ਨਾਲ ਇੱਕ ਦੂਸਰੇ ਨਾਲ ਐਕਸਚੇਂਜ ਕਰਨਾ ਹੈ। ਚੁੰਨੀ ਹੁੰਦੀ ਹੈ ਇੱਜ਼ਤ ਦੀ ਅਲਾਮਤ,
ਬਿਲਕੁਲ,
ਔਰ ਉਹਨਾਂ ਦੇ ਵੀ ਕਲਚਰ ਸਾਡੇ ਚ ਇੱਜ਼ਤ ਦੀ ਅਲਾਮਤ ਹੈ ਜੀ, ਅਸੀਂ ਇੱਕ ਦੂਸਰੇ ਨੂੰ ਇੱਜ਼ਤ ਦੇਣਾ ਚਾਹੁੰਦੇ ਹਾਂ, ਚੁੰਨੀ ਬਟਾਣ ਦਾ ਮਤਲਬ ਇਹ ਵੇ,
ਬਿਲਕੁਲ ਇਸ ਤਰ੍ਹਾਂ ਹੀ, ਬਿਲਕੁਲ ਇਸ ਤਰ੍ਹਾਂ ਹੀ।
ਜੇ ਇਸ ਦੀਆਂ ਖੂਬਸੂਰਤ ਚੀਜ਼ਾਂ ਹੁੰਦੀਆਂ ਹੋਣ ਤੇ ਮੇਰੇ ਖਿਆਲ ਕੀ ਪਤਾ ਹਕੂਮਤਾਂ ਦੇ ਦਿਲ ਵੀ ਤੁਸੀਂ ਜਾਣ, ਸਾਡੇ ਤੇ ਦਿਲ ਭਿੱਜੇ ਹੋਏ ਨੇ ਆਪਸ ਚ, ਉਹਨਾਂ ਦੇ ਵੀ ਭਿੱਜੇ ਹੋਏ ਨੇ। ਉਹਨਾਂ ਦੀ ਵੀ ਇੱਕ ਔਰਤ ਦੀ ਮੈਂ ਵੀਡੀਓ ਦੇਖੀ ਸੀ ਜਿਹੜੀ ਕਿ ਚੁੰਨੀ ਬਟਾਣ ਅੰਮ੍ਰਿਤਸਰ ਆ ਰਹੀ ਸੀ ਬੰਬੇ ਤੋਂ, ਔਰ ਅੱਖਾਂ ਚ ਆਸੂ ਸਨ, ਉਹ ਕਹਿੰਦੀ ਸੀ ਆਮ ਸੋ ਐਕਸਾਈਟਿਡ ਦੈਟ ਆਮ ਟਰੈਵਲਿੰਗ ਟੂ ਅੰਮ੍ਰਿਤਸਰ ਐਂਡ ਆਮ ਗੋਇੰਗ ਟੂ ਐਕਸਚੇਂਜ ਮਾਈ ਦੁਪੱਟਾ ਮਾਈ ਚੁੰਨੀ ਵਿਦ ਮਾਈ ਪਾਕਿਸਤਾਨੀ ਸਿਸਟਰ ਐਂਡ। ਉਹਦੀ ਅੱਖਾਂ ਵਿੱਚ ਜਿਹੜੇ ਆਸੂ ਸਨ ਨਾ, ਮੈਂ ਕੋਈ ਉਹਦਾ ਮੈਨੂੰ ਨਾਮ ਯਾਦ ਨਹੀਂ, ਹਿੰਦੂ ਕੁੜੀ ਔਰਤ ਸੀ, ਲੇਕਿਨ ਉਹ ਖਾਸ ਤੌਰ ਤੇ ਬੰਬਈ ਤੋਂ ਫਲਾਈ ਕਰਕੇ ਅੰਮ੍ਰਿਤਸਰ ਦੇ ਬਾਰਡਰ ਤੇ ਆਈ ਸੀ, ਉਹਨੂੰ ਅੱਗੇ ਨਹੀਂ ਆਉਣ ਦਿੱਤਾ ਉਹਨਾਂ ਨੇ, ਸਿਰਫ ਉਹਨੇ ਇੱਕ ਦੁਪੱਟਾ ਭਿਜਵਾ ਦਿੱਤਾ ਵਿਚਾਰੀ ਨੇ ਕਿ ਦੇ ਹੱਥ ਤੇ। ਇਹ ਚੀਜ਼ਾਂ ਨੇ ਉੱਥੋਂ ਜ਼ਿਆਦਾ ਸਖਤੀ ਹੋ ਰਹੀ ਹੈ, ਉੱਥੋਂ ਜ਼ਿਆਦਾ ਸਟ੍ਰਿਕਟ ਪਾਲਿਸੀਜ਼ ਨੇ, ਔਰ ਇਹ ਨਫ਼ਰਤ ਜਿਹੜੀ ਹੈ ਉਹਦਾ ਇਜ਼ਹਾਰ ਉਹਨਾਂ ਦੀ ਹਕੂਮਤ ਜ਼ਿਆਦਾ ਕਰ ਰਹੀ, ਉਹਨਾਂ ਦੀ ਆਵਾਮ ਨੂੰ ਫੇਰ ਬਲੇਮ ਨਹੀਂ ਕਰਦੀ ਪਈ, ਮੈਂ ਫੇਰ ਉਹਨਾਂ ਨੂੰ ਬਲੇਮ ਨਹੀਂ ਕਰਦੀ ਪਈ, ਆਵਾਮ ਤੇ ਇੱਥੇ ਵੀ ਉੱਥੇ ਵੀ। ਸਾਡੇ ਤੇ ਦੇਖੋ ਇਮਰਾਨ ਖਾਨ ਨੇ ਕਿੰਨਾ ਸੈਂਸਿਬਲੀ ਉਹਨਾਂ ਨੂੰ ਹੈਂਡਲ ਕੀਤਾ,
ਬਿਲਕੁਲ,
ਮੁਸ਼ਰਫ ਸਾਹਿਬ ਵੀ ਉੱਠ ਕੇ ਆਪੇ ਗਏ ਸਨ ਹੱਥ ਮਿਲਾਉਣ, ਇਹਦਾ ਮਤਲਬ ਇਹ ਨਹੀਂ ਕਿ ਉਹ ਡਰਦੇ ਨੇ, ਇਹਦਾ ਮਤਲਬ ਇਹ ਕਿ ਅਸੀਂ ਪੀਸ ਚਾਹੁੰਦੇ ਹਾਂ,
ਬਿਲਕੁਲ ਠੀਕ ਹੈ।
ਔਰ ਇਹ ਵੀ ਨਹੀਂ ਕਿ ਛੋਟਾ ਮੁਲਕ ਹੈਗਾ ਹੈ, ਸਾਡਾ ਸਾਈਜ਼ ਵਿੱਚ ਛੋਟਾ ਮੁਲਕ ਹੈ ਤੇ ਅਸੀਂ ਕੋਈ ਡਰ ਗਏ ਹਾਂ। ਹੁਣ ਜੋ ਕੁਛ ਹੋਇਆ ਹੈ ਦੁਨੀਆਂ ਨੇ ਦੇਖਿਆ, ਸਾਡੀ ਏਅਰਫੋਰਸ ਨੇ ਕੀ ਕੀਤਾ, ਇਹ ਕਹਿ ਕੇ ਵੀ ਕਿਸੇ ਨੂੰ ਮੈਂ ਟੀਜ਼ ਨਹੀਂ ਕਰਨਾ ਚਾਹੁੰਦੀ, ਜੋ ਹੋ ਗਿਆ ਸੋ ਹੋ ਗਿਆ, ਹੁਣ ਅੱਗੋਂ ਨਾ ਹੋਵੇ। ਐਕਚੁਅਲੀ ਤੇ ਅਸੀਂ ਇਨਸਾਨਾਂ ਵਾਸਤੇ ਪਰੇਸ਼ਾਨ ਹੈ,
ਜ਼ਹਿਰ ਹੈ, ਜ਼ਹਿਰ,
ਅਸੀਂ ਇਨਸਾਨਾਂ ਦੀ ਸਲਾਮਤੀ ਚਾਹੁੰਦੇ ਹਾਂ, ਇਨਸਾਨਾਂ ਵਾਸਤੇ ਜ਼ਿੰਦਗੀ ਚਾਹੁੰਦੇ ਹਾਂ, ਅਗਲੀਆਂ ਨਸਲਾਂ ਵਾਸਤੇ ਜ਼ਿੰਦਗੀ ਚਾਹੁੰਦੇ ਹਾਂ। ਇਸ ਖੱਤੇ ਵਿੱਚ ਸਹੂਲਤ ਹੋਏਗੀ, ਅਮਨ ਹੋਵੇਗਾ ਤੇ ਸਾਡੇ ਅਗਲੇ ਬੱਚੇ ਉਹਨਾਂ ਦੇ ਬੱਚੇ ਆਸਾਨੀ ਨਾਲ ਜ਼ਿੰਦਗੀ ਗੁਜ਼ਾਰ ਸਕਣਗੇ, ਕਦੀ ਕਿਉਂ ਨਹੀਂ ਹੋ ਸਕਦਾ।
ਬਿਲਕੁਲ ਠੀਕ ਹੈ। ਬੁਸ਼ਰਾ ਜੀ, ਇੱਕ ਸਵਾਲ ਜ਼ਰਾ ਸ਼ਰਾਰਤ ਬਣ ਕੇ ਆਉਣ ਡਿਆ ਆ, ਜੇ ਕਿਤੇ ਪ੍ਰੈਕਟੀਕਲੀ ਹੈ ਤਾਂ ਤੁਸੀਂ ਗਾਣੇ 'ਚ ਪਰਫਾਰਮ ਕੀਤਾ ਨਾ, ਸੱਚੀ ਮੁੱਚੀ 'ਚ ਇੱਧਰੋਂ ਵਾਹਗਾ ਬਾਰਡਰ 'ਤੇ ਤੁਹਾਨੂੰ ਚੁੰਨੀ ਵਟਾਉਣ ਲਈ ਜਾਣਾ ਪਿਆ, ਦੂਸਰੇ ਪਾਸਿਓਂ ਮਨਪ੍ਰੀਤ ਜੀ ਔਰ ਰੁਚਿਕਾ ਤਲਵਾਰ ਹੁਣ ਚੁੰਨੀ ਲੈ ਕੇ ਤੁਹਾਡੇ ਲਈ ਆਉਣ, ਰੋਕ ਟੋਕ ਨੂੰ ਜ਼ਰਾ ਥੋੜੀ ਦੇਰ ਲਈ ਪਰਾਂ ਕਰ ਦਵੋ, ਤੇ ਕੀ ਤੁਸੀਂ ਇਸ ਕੰਮ ਵਾਸਤੇ ਅੱਗੇ ਆਓਗੇ?
ਮੈਂ ਜ਼ਰੂਰ ਆਵਾਂਗੀ। ਐਕਚੁਅਲੀ ਜਿਹੜਾ 18 ਨੂੰ ਹੋ ਰਿਹਾ ਹੈ ਨਾ, ਇਤਫਾਕ ਨੇ ਮੈਨੂੰ ਕੱਲ ਪਤਾ ਲੱਗਾ ਹੈ, ਤੇ ਮੈਨੂੰ ਇੱਥੇ ਹੈ ਨਹੀਂ, ਮੈਂ ਦੁਬਈ ਚੱਲੀ ਹਾਂ, ਉੱਥੇ ਕੋਈ ਚੈਰਿਟੀ ਹਸਪਤਾਲ ਹੈ, ਉਹਦੇ ਵਾਸਤੇ ਮੈਂ ਪਰਫਾਰਮ ਕਰਨੇ ਜਾ ਰਹੀ ਹਾਂ, ਤੇ ਉਹਨਾਂ ਨੂੰ ਮੈਂ ਨਾ ਨਹੀਂ ਕਰ ਸਕਦੀ ਕਿਉਂਕਿ ਉਹ ਮੇਰਾ 2 ਮਹੀਨੇ ਦਾ ਕਮਿਟਮੈਂਟ ਹੈ। ਮੇਰੀ ਛੋਟੀ ਭੈਣ ਅਸਮਾ ਜਾ ਰਹੀ ਹੈ, ਨੀਲਮ ਜਾ ਰਹੀ ਹੈ, ਉਹ ਲੋਕ ਜਾ ਰਹੀਆਂ ਨੇ 18 ਨੂੰ ਉੱਥੇ ਇਨਸ਼ਾਅੱਲਾ ਵਾਹਗਾ ਬਾਰਡਰ ਦੇ ਉੱਤੇ, ਔਰ ਹੋਰ ਲੋਕਾਂ ਨੂੰ ਵੀ ਉਹਨਾਂ ਨੇ ਜੋੜ ਕੀਤਾ। ਉੱਥੋਂ ਮੈਂ ਸੁਣਿਆ ਵਿਦਿਆ ਬਾਲਨ ਆ ਰਹੀ ਹੈ, ਮੈਨੂੰ ਇਸ ਤਰ੍ਹਾਂ ਦੀ ਮੈਂ, ਇਹ ਜਿਹੜੀ ਇਰਮ ਸਹੀਦ ਹੈ ਨਾ, ਉਹ ਹੀ ਇਹ ਕੈਂਪੇਨ ਚਲਾ ਰਹੀ ਹੈ, ਉਹ ਅਮਰੀਕਾ ਤੋਂ ਆਈ ਹੈ ਖਾਸ ਤੌਰ ਤੇ।
ਕੀ ਬਾਤ ਹੈ।
ਤੇ ਉਹਨੇ ਮੈਨੂੰ ਬਹੁਤ ਕਿਹਾ ਕਿ ਮੈਂ ਐਂਡ ਸੋ ਸੋਰੀ ਜੇ ਮੈਂ ਚੈਰਿਟੀ ਨਾ ਕਰਨੀ ਹੁੰਦੀ ਤੇ ਮੈਂ ਸ਼ਾਇਦ ਉਹਨਾਂ ਕੋਲ ਮਾਜ਼ਰਤ ਕਰ ਲੈਂਦੀ, ਲਿਹਾਜ਼ਾ ਮੈਂ ਉੱਥੇ ਨਹੀਂ ਆਉਂਗੀ, ਬਸ ਫਿਰ ਕਦੀ ਐਸਾ ਹੋਇਆ ਤੇ ਮੈਂ ਜ਼ਰੂਰ ਉਸ ਗਰੁੱਪ ਨੂੰ ਲੀਡ ਕਰਾਂਗੀ।
ਬਿਲਕੁਲ,
ਔਰ ਮੈਂ ਜ਼ਰੂਰ ਜਾਵਾਂਗੀ ਕਿ ਐਸਾ ਕੋਈ ਖੂਬਸੂਰਤ ਮੰਜ਼ਰ ਮੈਂ ਆਪਣੀ ਜ਼ਿੰਦਗੀ ਦੇ ਵਿੱਚ ਦੇਖ ਸਕਾਂ।
ਬਿਲਕੁਲ ਠੀਕ ਹੈ। ਅੱਛਾ ਬੁਸ਼ਰਾ ਜੀ, ਇਹ ਗੀਤ ਤੁਹਾਡਾ ਫੈਮਿਲੀ ਗੀਤ ਬਣ ਗਿਆ ਕਿ ਇੱਕ ਭੈਣ ਨੇ ਲਿਖਿਆ, ਦੋਵਾਂ ਨੇ ਪਰਫਾਰਮ ਕਰ ਲਿਆ ਔਰ ਗਾ ਲਿਆ, ਇਹ ਦੋਵੇਂ ਨੇ ਬਾਕੀ ਜਿਹੜੀਆਂ ਤੁਹਾਡੇ ਤੋਂ ਅੱਡ, ਜ਼ਾਹਿਰ ਹੈ ਕਿ ਤੁਹਾਡਾ ਇੱਕ ਵੱਡੇ ਰੁੱਖ ਵਾਲਾ ਕੰਮ ਆ, ਉਹਨਾਂ ਦੋਵਾਂ ਦਾ ਕ੍ਰੈਡਿਟ ਕੋਈ ਥੋੜਾ ਜਿਹਾ ਦੱਬ ਨਹੀਂ ਗਿਆ?
ਲਿਖਾਰੀ ਦੁਨੀਆਂ ਦੇ ਵਿੱਚ ਬਹੁਤ ਜਾਣੇ ਪਹਿਚਾਣੇ,
ਬਿਲਾ ਸ਼ੁਬਾ,
ਨੀਲਮ ਦਾ ਹੈਗਾ, ਨੀਲਮ ਬਸ਼ੀਰ ਦਾ, ਤੇ ਅਸਮਾ ਮੇਰੀ ਛੋਟੀ ਭੈਣ ਹੈ, ਲੇਕਿਨ ਹੁਣ ਤੁਹਾਨੂੰ ਪਤਾ ਹੀ ਹੈ ਮੇਰਾ ਜ਼ਰਾ ਟਾਈਮ ਸਪੈਂਡ ਜ਼ਿਆਦਾ ਹੈਗਾ, ਤੇ ਜਿਹੜਾ ਐਡੀਟਰ ਹੈ ਨਾ ਸਾਡਾ, ਉਹਨੇ ਮੇਰਾ ਨਾਮ ਮੁਸਤਕਿਲ ਉੱਤੇ ਪਾਇਆ ਹੈ, ਤੇ ਮੈਂ ਬਾਅਦ ਚ ਉਹਨੂੰ ਕਿਹਾ ਕਿ ਬੇਟਾ ਤੂੰ ਇੰਨਾ ਹੀ ਜ਼ਿਆਦਾ ਕਰ ਦਿੱਤਾ ਬੁਸ਼ਰਾ ਸਾਰੀ ਪ੍ਰੈਜ਼ੈਂਟ ਤੇ ਤੂੰ ਹਟਾਇਆ ਹੀ ਮੇਰਾ ਨਾਮ, ਲੇਕਿਨ ਉਹ ਹੁੰਦਾ ਹੀ ਹੈ ਦੇਖੋ, ਜਿਹੜਾ ਜ਼ਿਆਦਾ ਵਕਤ ਮੇਰਾ ਜ਼ਿਆਦਾ ਵਕਤ ਗੁਜ਼ਰਿਆ ਲੋਕਾਂ ਨਾਲ, ਔਰ ਇਹਦਾ ਕੋਈ ਫਰਕ ਨਹੀਂ ਪੈਂਦਾ ਕਿ ਮੇਰਾ ਨਾਮ ਜ਼ਿਆਦਾ ਕਿਉਂ ਗਿਆ ਹੈ ਔਰ ਬਾਕੀ ਦੋ ਦਾ ਘੱਟ ਆਇਆ, ਤੇ ਐਸੀ ਕੋਈ ਗੱਲ ਨਹੀਂ, ਇਹ ਸਭ ਦਾ ਕੰਬਾਈਨਡ ਐਫਰਟ ਹੈ, ਔਰ ਬਲਕਿ ਮੈਂ ਸਮਝਦੀ ਹਾਂ ਬੇਸਿਕ ਸੋਲ ਆਫ ਸੌਂਗ ਹੈਜ਼ ਬੀਨ ਕ੍ਰੀਏਟਿਡ ਬਾਏ ਨੀਲਮ ਅਹਿਮਦ ਬਸ਼ੀਰ, ਮਾਈ ਐਲਡਰ ਸਿਸਟਰ, ਪੋਇਟਰੀ ਐਕਚੁਅਲੀ।
ਬੁਸ਼ਰਾ ਜੀ, ਅਸੀਂ ਤੁਹਾਡਾ ਬਹੁਤ ਸ਼ੁਕਰੀਆ ਅਦਾ ਕਰਨੇ ਹੈ, SBS ਪੰਜਾਬੀ ਆਸਟ੍ਰੇਲੀਆ ਦੀ ਸਾਰੀ ਸਮੁੱਚੀ ਟੀਮ ਤੁਹਾਡੀ ਧੰਨਵਾਦੀ ਹੈ, ਔਰ ਮੈਂ ਚਾਹਾਂਗਾ ਕਿ ਆਖਿਰ ਤੇ ਤੁਸੀਂ ਮੁਹੱਬਤ ਜ਼ਿੰਦਾਬਾਦ ਦਾ ਨਾਰਾ ਲਾ ਦਿਓ।
ਮੁਹੱਬਤ ਜ਼ਿੰਦਾਬਾਦ।
ਥੈਂਕ ਯੂ ਸੋ ਮਚ ਬੁਸ਼ਰਾ ਅੰਸਾਰੀ ਜੀ, ਥੈਂਕ ਯੂ ਸੋ ਮਚ ਕਿ ਤੁਸੀਂ ਕੁਝ ਸਮਾਂ ਦਿੱਤਾ।
ਥੈਂਕ ਯੂ ਵੈਰੀ ਮਚ
ਜੀ। ਇਹ ਸਨ ਬੁਸ਼ਰਾ ਅੰਸਾਰੀ ਹੁਣੇ, ਜਿਨ੍ਹਾਂ ਦਾ ਗੀਤ ਹਮਸਾਏ ਮਾਂ ਜਾਏ ਗੁਆਂਢਣੇ ਗੁਆਂਢਣੇ ਦੇ ਟਾਈਟਲ ਦੇ ਨਾਲ ਮਸ਼ਹੂਰ ਹੋਇਆ, ਉਹਨਾਂ ਨਾਲ ਸੁਣੀ ਗੱਲਬਾਤ ਸਾਂ। ਸੋ ਹੁਣ ਅਸੀਂ ਵਾਪਸ ਲਈ ਚੱਲਨੇ ਆਪਣੇ ਸੁਣਨ ਵਾਲਿਆਂ ਨੂੰ SBS ਪੰਜਾਬੀ ਸਟੂਡੀਓਜ਼ ਆਸਟ੍ਰੇਲੀਆ।
Hear more stories in your language by visiting sbs.com.au.